ਗੱਲ ਕਹੀ ਸਰੀਰ ਨੂੰ ਜੋ ਹਮ ਜੰਤ ਵਜਾਵਤੇ ਆ ਤਾਂ ਜੰਤ ਸਿੰਘ ਵਜਾਉਂਦੇ ਸੀ ਜਿਵੇਂ ਕੋਈ ਬਾਜਾ ਵਜਾਉਂਦਾ ਸਾਰਕੀ ਵਜਾਉਂਦਾ ਸਤਾਰ ਵਜਾਉਂਦਾ ਇਹਨੂੰ ਬਚਾ ਕੇ ਆਪਣੀ ਧੁਨ ਪ੍ਰਗਟ ਕਰਦੇ ਹਾਂ ਇਸ ਤੋਂ ਜੋ ਹਮ ਜੰਤ ਵਜਾਵਤੇ ਟੁੱਟ ਗਈ ਸਭ ਤਾਰ ਸਾਰੀਆਂ ਤਾਰਾਂ ਟੁੱਟ ਗਈਆਂ ਜੰਤ ਵਿਚਾਰਾ ਕਿਆ ਕਰੇ ਇਹ ਕੀ ਕਰ ਸਕਦਾ ਸਰੀਰ ਚੱਲੇ ਵਜਾਵਣ ਹਾਰ ਉਹ ਵਜਾਵਣ ਹਾਰਾ ਹੋਰ ਸੀ ਕੋਈ ਹੁਣ ਦੋ ਕਰਦੇ ਕਬੀਰ ਨੇ ਇੱਥੇ ਵਜਾਵਣ ਹਾਰ ਤਾਂ ਚੱਲਿਆ ਗਿਆ ਪਰ ਛਲੀ ਚੰਦਰਾਵਲੀ ਚੰਦਰਾਵਲੀ ਤੇ ਛਲੀ ਗਈ ਉਹਨੂੰ ਨੀ ਪਤਾ ਇਸ ਗੱਲ ਦਾ
ਕੌਣ ਕ੍ਰਿਸ਼ਨ ਜਾਦਮ ਪਿਆ
ਕਦ ਛਲੀ ਗਈ ਦੁਆਪਰ ਜਿਹੜੀ ਅੰਦਰ ਨੀ ਘਰ ਵਿੱਚ ਨੀ ਛਲੀ ਗਈ ਉੱਥੇ ਉਹਨੂੰ ਪਤਾ ਉੱਥੇ ਤੱਕ ਨੀ ਛਲੀ ਗਈ ਕਦ ਛਲੀ ਗਈ ਜਦ ਕਾਨ ਕ੍ਰਿਸ਼ਨ ਨਾ ਜਿਹੜਾ ਜੀਵ ਆਤਮਾ ਜਨਮ ਲੈ ਕੇ ਪਹਿਲਾ ਸਾਹ ਆਇਆ ਜਾ ਦਮ ਪਿਆ ਜਦ ਉਹਨੂੰ ਸਾਹ ਆਇਆ ਨਾ ਬਾਹਰ ਜਿੰਨਾ ਚਿਰ ਸਾਹ ਨਹੀਂ ਆਇਆ ਉਹਨਾਂ ਚਿਰ ਨਹੀਂ ਛੜਿਆ ਗਿਆ ਉਹਨਾਂ ਚਿਰ ਜੁੜੀ ਹੋਈ ਤੀ ਸੁਰਤੀ ਜਦ ਚੇਤਾ ਸ਼ਬਦ ਨਾਲ ਜੁੜੀ ਹੋਈ ਤੀ ਜਦ ਗਰਭ ਤੋਂ ਬਾਹਰ ਨਿਕਲਿਆ ਆਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਜਾਂ ਲਿਵ ਛੁਟਕੀ ਤ੍ਰਿਸ਼ਨਾ ਲੱਗ ਗਈ ਉਦੋਂ ਵਿਸਰ ਗਿਆ ਉਦੋਂ ਛੜੀ ਗਈ ਕਿਹਨੂੰ ਲੱਗੀ ਆ ਪਿਆਸ ਮੈਨੂੰ ਕਿਹਨੂੰ ਲੱਗੀ ਆ ਭੁੱਖ ਮੈਨੂੰ ਬਸ ਮੈਂ ਫਿਰ ਸਰੀਰ ਹੋ ਗਈ ਭੁੱਖ ਮੈਨੂੰ ਲੱਗੀ ਹੈ ਤੈਨੂੰ ਤਾਂ ਲੱਗੀ ਹੋਈ ਨਹੀਂ ਹੋਈ ਭੁੱਖ ਭੁੱਖ ਸਰੀਰ ਐ ਨਹੀਂ ਕਹਿੰਦਾ ਸਰੀਰ 'ਚ ਪਾਣੀ ਹੈ ਸਕੂਟਰ ਚਲਾਉਂਦਾ ਕਹਿੰਦਾ ਸਕੂਟਰ ਦਾ ਤੇਲ ਮੁੱਕ ਗਿਆ ਐ ਨਹੀਂ ਕਹਿੰਦਾ ਮੇਰਾ ਤੇਲ ਮੁੱਕ ਗਿਆ ਮੈਨੂੰ ਭੁੱਖ ਲੱਗਿਆ ਜੀ ਸਰੀਰ ਦਾ ਤੇਲ ਮੁੱਕ ਗਿਆ ਕਹਿੰਦਾ ਮੈਨੂੰ ਭੁੱਖ ਲੱਗਿਆ ਜੀ ਮੈਨੂੰ ਪਿਆਸ ਲੱਗੇ ਇਹ ਵੀ ਤਾਂ ਸਕੂਟਰ ਹੈ ਇਹਨੂੰ ਸਕੂਟਰ ਨਹੀਂ ਬਣਦਾ ਇੰਨਾ ਫਰਕ ਇਹ ਵੀ ਤਾਂ ਵਾਹਣ ਹੈ ਜਿਹਨੂੰ ਵਾਹਣ ਮੰਨੇ ਫਿਰ ਭੁੱਖ ਸਰੀਰ ਦੀ ਅਲੱਗ ਫਿਰ ਮੇਰੀ ਭੁੱਖ ਦੀ ਸਰੀਰ ਦੀ ਭੁੱਖ ਇੱਥੋਂ ਸਰੀਰ ਦੀ ਭੁੱਖ ਮੇਰੀ ਭੁੱਖ ਬਣੀ ਬਲਕਿ ਸਰੀਰ ਦੀ ਭੁੱਖ ਹੁੰਦੀ ਉਹਦੀ ਸਰੀਰ ਦੀ ਲੋੜ ਹੁੰਦੀ ਭੁੱਖ ਲੋੜ 'ਚ ਬਹੁਤ ਫਰਕ ਹੈ ਭੁੱਖ ਦੀ ਕੋਈ ਸੀਮਾ ਨਹੀਂ ਹੁੰਦੀ ਲੋੜ ਦੀ ਸੀਮਾ ਹੁੰਦੀ ਲੋੜ ਤਾਂ ਸੀਮਤ ਹੈ ਕਹਿੰਦਾ ਵੀ ਲੋੜ ਹੈ ਕਿੰਨੀ ਗੱਲ ਕਰ ਕਿੰਨੀ ਲੋੜ ਦੀ ਸੀਮਾ ਭੁੱਖ ਦੀ ਕੋਈ ਸੀਮਾ ਨਹੀਂ ਭੁੱਖ ਦੀ ਨਹੀਂ ਸੀਮਾ ਲੋੜ ਦੀ ਸੀਮਾ ਭੁੱਖ ਤੋਂ ਜਵਾਬ ਦੇਤਾ ਪਰਮੇਸ਼ਰ ਨੇ ਵੀ ਜਵਾਬ ਦੇਤਾ ਇੱਕ ਆਦਮੀ ਜੇ ਭੁੱਖਾ ਹੈ ਤਾਂ ਇੱਕ ਦੀ ਵੀ ਭੁੱਖ ਮੇਰੇ ਤੋਂ ਨਹੀਂ ਪੂਰੀ ਹੋਣੀ ਭੁੱਖਿਆ ਭੁੱਖ ਨਾ ਪੁੱਤਰ ਜੇ ਬੰਨਾ ਪੂਰੀਆਂ ਮੈਂ ਸਭ ਕੁਛ ਦੇ ਦਾਂ ਜਿੰਨੇ ਮੇਰੀ ਰਚਨਾ ਤਾਂ ਵੀ ਇੱਕ ਆਦਮੀ ਦੀ ਭੁੱਖ ਨਹੀਂ ਪੂਰੀ ਹੋਣੀ ਮੇਰੇ ਤੇ ਇਸ ਕਰਕੇ ਮੈਂ ਕਿਸੇ ਦੀ ਭੁੱਖ ਪੂਰੀ ਨਹੀਂ ਕਰਨੀ ਮੇਰਾ ਠੇਕਾ ਨਹੀਂ ਹੈ ਲੋੜ ਸਭ ਦੀ ਪੂਰੀ ਕਰੂੰ ਭੁੱਖ ਕਿਸੇ ਦੀ ਵੀ ਨਹੀਂ ਕਰਨੀ ਤੇ ਭੁੱਖ ਫਿਰ ਨਹੀਂ ਛੱਡਦੇ ਅਸੀਂ ਉਹਦੇ ਜਵਾਬ ਦੇ ਤਾਂ ਪੂਰੀ ਨਹੀਂ ਹੋਣੀ ਨਾ ਮੈਂ ਕਰਦੀ ਹੈ ਨਾ ਪੂਰੀ ਹੋਣ ਵਾਲੀ ਚੀਜ਼ ਹੈ ਗੁਰਬਾਣੀ ਦਾ ਜਵਾਬ ਦਿੱਤਾ ਹੋਇਆ ਅਸੀਂ ਸਮਝਿਆ ਨਹੀਂ ਵੀ ਜਵਾਬ ਇਹ ਦਿੱਤਾ ਹੋਇਆ ਇਹਨੂੰ ਇਸ ਸੈਂਸ ਵਿੱਚ ਨਹੀਂ ਲਿਆ ਵੀ ਸੱਚਖੰਡ ਨੇ ਜਵਾਬ ਦੇ ਦਿੱਤਾ ਵੀ ਭੁੱਖਿਆ ਭੁੱਖ ਨਾ ਉਤਰੇ ਜਾਂ ਉਤਰਦੀਆਂ ਨਹੀਂ ਮੈਂ ਜਿਹੜੀ ਚੀਜ਼ ਦਾ ਇਲਾਜ ਹੈ ਕੋਈ ਨਹੀਂ ਹੈ ਜਿਹੜੀ ਚੀਜ਼ ਦਾ ਇਲਾਜ ਹੈ ਕੋਈ ਨਹੀਂ ਹੈ ਉਹਦੇ ਵਾਸਤੇ ਸਿਰ ਖਪਾਉਣਾ ਅਕਲਬੰਦੀ ਦੀ ਗੱਲ ਹੀ ਭੁੱਖ ਦਾ ਕੋਈ ਇਲਾਜ ਨਹੀਂ ਹੈ ਕਿਸੇ ਕੋਲ ਵੀ ਕਹਿੰਦੇ ਜਿਹਨੇ ਭੁੱਖ ਰੱਖਣੀ ਹੈ ਨਾ ਉਹ ਆਪਣੀ ਭੁੱਖ ਨੂੰ ਆਪੇ ਪੂਰੀ ਕਰਦਾ ਰਹੇ ਜਾਂ ਪੂਰੀ ਹੋ ਜੂ ਦੇਖੀ ਜਾਓ ਉਹ ਲੱਗਿਆ ਰਹੇ ਆਪਣੀ ਪੂਰੀ ਕਰਨ ਫੈਸਲਾ ਹੈ ਭੁੱਖਿਆ ਭੁੱਖ ਨਾ ਉਤਰੈ ਜੇ ਬੰਨਾ ਪੂਰੀਆਂ ਪਾਰ ਸਾਰੇ ਪੂਰੀਆਂ ਜਿੰਨਾ ਵੀ ਰਚਨਾ ਹੈ ਉਹਦਾ ਮਾਲਕ ਬਣਾਦਾ ਫਿਰ ਵੀ ਨਹੀਂ ਭੁੱਖ ਉਤਰਦਾ ਬਾਕੀਆਂ ਨੂੰ ਕੀ ਦਊ ਬਾਕੀਆਂ ਨੂੰ ਕੀ ਬਚਿਆ ਇਸ ਕਰਕੇ ਲੋੜ ਔਰ ਭੁੱਖ 'ਚ ਫਰਕ ਹੈ ਲੋੜ ਨੂੰ ਭੁੱਖ ਕਹੀ ਜਾਂਦੇ ਅਗਿਆਨਤਾ ਹੈ ਬਹੁਤ ਬੜੀ ਅਗਿਆਨਤਾ
ਕਾਨ ਕ੍ਰਿਸ਼ਨ ਜਾਦਮ ਪਿਆ
ਜਦ ਜਦ ਕਾਨ ਕ੍ਰਿਸ਼ਨ ਹਨ ਜਿਹੜਾ ਕਾਨ ਹੁੰਦਾ ਹੈ ਜੋਤ ਜੀਵ ਜੋਤ ਸਰੂਪ ਹੈ ਕ੍ਰਿਸ਼ਨ ਕਾਲਾ ਹੈ ਜਿਹੜਾ ਮਾਇਆ ਚ ਰਚਿਆ ਹੋਇਆ ਹੈ ਕਾਨ ਕ੍ਰਿਸ਼ਨ ਹੈ ਮਨ ਕਾਲਾ ਹੈ ਜਨਮ ਜਨਮ ਕੀ ਇਸ ਮਨ ਕੋ ਕਾਲਾ ਹੋਇਆ ਇਹੀ ਕਾਨ ਕ੍ਰਿਸ਼ਨ ਕੋਈ ਨਹੀਂ ਇਸ ਕਰਕੇ ਕਿਹਾ ਕਿਤੇ ਕ੍ਰਿਸ਼ਨ ਸੇ ਕੀਟ
ਕੋਟੇ
ਸਾਰੇ ਕ੍ਰਿਸ਼ਨ ਨੇ ਜਿਹਨੇ ਪੈਦਾ ਕੀਤੇ ਇਹ ਆਪਣਾ ਆਪਣਾ ਕਾਲਾਪਣ ਕਲੰਕ ਧੋਣ ਆਏ ਹੋਏ ਨੇ ਕਲੰਕ ਕਾ ਧੋਤਾ ਜਾਊਗਾ ਜਦ ਸੂਰ ਚੜਿਆ ਸੂਰਜ ਚੜਿਆ ਦੀਵਾ ਬੜੇ ਅੰਧੇਰਾ ਜਾਏ ਜਾਂ ਨਾਮ ਦਾ ਦੀਵਾ ਜਲੂਗਾ ਹਨੇਰਾ ਚਲਿਆ ਜਾਊ ਅੰਧੇਰਾ ਹੀ ਕਾਲ ਸਹਿਦੇ ਅੰਦਰ ਹੋਰ ਕੁਛ ਨਹੀਂ ਹੈ
ਜਾ ਦਮ ਪਿਆ
ਜਦ ਉਹਨੂੰ ਸਾਹ ਆਇਆ ਜਦ ਜਾਦਾ ਮਤਲਬ ਜਦ ਜਦਮ ਲਫ਼ਜ਼ ਨਹੀਂ ਇਹ ਆਦਮ ਲਫ਼ਜ਼ ਉਹ ਤਾਂ ਯਾਦਵ ਉਹਨਾਂ ਦਾ ਗੋਤ ਹੈ ਇਹ ਤਾਂ ਜਾ ਅਲੱਗ ਹੈ ਦਮ ਅਲੱਗ ਹੈ ਜਦ ਇਹਨੂੰ ਦਮ ਪਹਿਲਾ ਸਾਹ ਆਇਆ ਨਾ ਬਸ ਉਦੋਂ ਛੜੀ ਗਈ ਪਹਿਲੇ ਸਾਹ ਦੇ ਨਾਲ ਇਹ ਛੜੀ ਗਈ ਜਿੰਨਾ ਚਿਰ ਸਾਹ ਨਹੀਂ ਆਇਆ ਲਿਵ ਲੱਗੀ ਹੋਈ ਸੀ ਜਾਂ ਸਾਹ ਆਇਆ ਲਿਵ ਛੁੱਟ ਗਈ ਫੇਰ ਉਹਨੂੰ ਉਹ ਲੜ ਫੇਰ ਨਹੀਂ ਹੱਥ ਆਇਆ ਜੇ ਜਾਣਾ ਲੜ ਲੜ ਫੇਰ ਨਹੀਂ ਹੱਥ ਆਇਆ ਲੜ ਛੁੱਟ ਗਿਆ ਆਹ ਸਰੀਰ ਹੱਥ ਰਹਿ ਗਿਆ ਇਹ ਛੜੀ ਗਈ ਛੜ ਹੋ ਗਈ ਲੜ ਗਿਆ ਛੁੱਟ ਉਹ ਹੁਣ ਕਈ ਹੱਥ ਨਹੀਂ ਆਇਆ ਉਹ ਲੜ ਹੱਥ ਆਉਣ ਦੀ ਗੱਲ ਚੱਲਦੀ ਹੈ ਸੁਰਤ ਸ਼ਬਦ ਨਾਲ ਜੁੜ ਜਾਵੇ ਉਦੋਂ ਸੁਰਤ ਜੁੜੀ ਹੋਈ ਸੀ ਇਹ ਦੁਆਪਰ ਦੀ ਅਵਸਥਾ ਬਿਨਾ ਜੁੜਦੀ ਨਹੀਂ ਦੁਆਪਰ ਦੇ ਵਿੱਚ ਪਰਮੇਸ਼ਰ ਤੇ ਨਿਰਭਰ ਕਰਦਾ ਸੀ ਜੋ ਦੇਵੇ ਸੁੱਖ ਹੈ ਸਰੀਰ ਨੂੰ ਸਭ ਕੁਝ ਮਿਲਦਾ ਸੀ ਕੁਛ ਵੀ ਨਹੀਂ ਸੀ ਕਰਦਾ ਹੈ ਉੱਥੇ ਬੇਫਿਕਰ ਸੀ ਸਰੀਰ ਬਣ ਰਿਹਾ ਸੀ ਹੁਣ ਜਿਉਂ ਫਿਕਰ ਸਾਰੇ ਆਪਣੇ ਉੱਤੇ ਜਿਹੜੇ ਲਏ ਨੇ ਖਾਣ ਪੀਣ ਦੇ ਉਹ ਦੂਏ ਪਾਸੇ ਭੁੱਲੇ ਗਿਆ ਭੁੱਲਣਾ ਛੜੀ ਗਈ ਆਪਣੇ ਤੇ ਜ਼ਿੰਮੇਵਾਰੀ ਲੈ ਲਈ ਸਾਰੀ ਜਾਂ ਦਮ ਪਿਆ ਜਾਂ ਦਮ ਆਇਆ ਇਹਨੂੰ ਨਾ ਸਾਹ ਆਉਣ ਲੱਗਿਆ ਤੇ ਉਦੋਂ ਛੜੀ ਗਈ ਇਹ ਜਿਹੜੀ ਸੀ ਨਾ ਬੁੱਧ ਮਨ ਬੁੱਧੀ ਛੜੇ ਗਏ ਦੋਵੇਂ ਅੱਡ ਹੋ ਗਏ ਰੋਇਆ ਰਾਮ ਨਿਕਾਲਾ ਪਿਆ
ਸੀਤਾ ਲਗਨ
ਨਿਕਾਲਾ ਕੱਢ ਪਿਆ ਕੱਢ ਨਿਕਾਲਾ ਪਿਆ ਨਹੀਂ ਜਦ ਗਰਭ ਤੋਂ ਬਾਹਰ ਆ ਗਿਆ ਉੱਥੇ ਤਾਂ ਉਹਦੇ ਨਾਲ ਜੁੜਿਆ ਹੋਇਆ ਤਾਂ ਇਕੱਠੇ ਹੀ ਸੀ ਉੱਥੇ ਤਾਂ ਲਿਵ ਲੱਗੀ ਹੋਈ ਸੀ ਵਿੱਚੋਂ ਗਰਭ ਹੈ
ਨਿਕਲ
ਆਹੀ ਨਿਕਲ ਆਇਆ ਨਿਕਾਲਾ ਨਿਕਲ ਆਇਆ ਇਹ ਕਾਲਾ ਫਿਰ ਹੁਣ ਕਾਲਾ ਕਹਿੰਦਾ ਉਹ ਅੰਦਰ ਰਹਿ ਗਿਆ ਬਾਹਰ ਚਲਾ ਗਿਆ ਇਹ ਤਾਂ ਬਾਹਰ ਆ ਗਿਆ ਉਹ ਗਰਭ ਚ ਬੈਠਾ ਹੈ ਬਾਹਰ ਬੈਠਾ ਉੱਥੇ ਹੀ ਬੈਠਾ ਜਿੱਥੇ ਸਾਹ ਲੈਂਦਾ ਸੀ ਇਹ ਹੁਣ ਬਾਹਰ ਸੈਰ ਕਰਦਾ ਅੱਖਾਂ ਸੀ ਇਹਨੂੰ ਬਾਹਰ ਦੁਨੀਆਂ ਦਿਖਣ ਲੱਗੀ ਇਹ ਬਾਹਰ ਮਹਿਲ ਬਾੜੀਆਂ ਬਣ ਗਏ ਇਹਦੇ ਬਹੁਤ ਦੋਸਤ ਮਿੱਤਰ ਬਣ ਗਏ ਇਹ ਬਹੁਤ ਵੱਡਾ ਆਦਮੀ ਬਣ ਗਿਆ ਬਹੁਤ ਪਾਰਟੀਆਂ ਬਣ ਗਈਆਂ ਬਾਹਰ ਰਚ ਪਿਛ ਗਿਆ ਹੁਣ ਇਹ ਉੱਥੇ ਕੋਈ ਹੈ ਨਹੀਂ ਸੀ ਰਾਜਦਾਬੇ ਦਾ ਕਿਹਦੇ ਨਾਲ ਉੱਥੇ ਥਾ ਕੌਣ ਅੰਦਰ ਥਾ ਹੀ ਨਹੀਂ ਉੱਥੇ ਕੋਈ ਰਾਜਦਾਬੇ ਦਾ ਕਿਹਦੇ ਨਾਲ ਉਹ ਹੈ ਨਿਕਾਲਾ ਪਿਆ ਨਿਕਾਲਾ ਪਿਆ ਦੇ ਨਾਲ ਹੋ ਗਈ ਨਾ ਉੱਥੇ ਵੀ ਨਿਕਲਿਆ ਲਫ਼ਜ਼ ਵਰਤਿਆ ਉੱਥੇ ਵੀ ਨਿਕਾਲਾ ਪਿਆ ਉਦੋਂ ਤਾਂ ਲਿਵ ਛੁੜਕ ਗਈ ਜਿੰਨਾ ਚਿਰ ਲਿਵ ਲੱਗੀ ਹੋਈ ਸੀ ਦੋਵੇਂ ਇਕੱਠੇ ਹੀ ਸੀ ਉਦੋਂ ਨਹੀਂ ਸੀ ਵਿਛੜੇ ਹੋਏ ਭਾਵੇਂ ਸਰੀਰ ਨਾਲ ਵੀ ਜੁੜਦਾ ਸੀ ਪਰ ਹੁਣ ਇਕੱਠੇ ਹੋ ਜਾਣਗੇ ਹੁਣ ਕੀ ਹੁੰਦਾ ਜੇ ਹੁਣ ਲਿਵ ਲੱਗ ਜਾ ਹੁਣ ਵੀ ਇੱਕ ਹੋ ਜਾਣਗੇ ਹੁਣ ਕਿਤੇ ਇੱਕ ਹੋ ਨਹੀਂ ਸਕਦਾ ਹੁਣ ਵੀ ਇੱਕ ਹੋ ਸਕਦਾ ਭੁੱਲਣਾ ਦੋ ਹੋ ਜਾਂਦਾ ਧਿਆਨ ਨਾਲ ਇੱਕ ਹੋ ਜਾਂਦਾ ਉਹਦਾ ਹੀ ਧਿਆਨ ਹੈ ਤਾਂ ਇੱਕ ਹੈ ਜੇ ਸਰੀਰ ਚ ਮਾਇਆ ਧਿਆਨ ਹੈ ਤਾਂ ਦੋ ਨੇ ਜੇ ਤਾਂ ਆਪਣੇ ਅੰਦਰ ਧਿਆਨ ਹੈ ਅੰਦਰ ਵਾਲੇ ਨਾਲ ਜੁੜਿਆ ਹੈ ਅੰਦਰ ਵਾਲੇ ਨਾਲ ਧਿਆਨ ਹੈ ਫਿਰ ਇੱਕ ਹੈ ਜੇ ਬਾਹਰ ਧਿਆਨ ਹੈ ਫਿਰ ਦੋ ਹੈ ਧਿਆਨ ਦੀ ਉਹ ਗੱਲ ਹੈ ਨਾ
ਬਾਹਰ ਜਾਤ ਗੋਪੀ ਲੈ ਆਇਆ ਮਿੰਦਰਾ ਬਣ ਮਹਿ ਰੰਗ ਕੀਆ
ਜੇ ਹੁਣ ਸੀਤਾ ਲਕਸ਼ਮਣ ਤਾਂ ਕਿਹਾ ਪਿੱਛੜ ਜੇ ਗੋਪੀ ਬਦਲ ਲਵੇ ਇਹ ਜਿਹੜੀ ਹੁਣ ਜਿਹੜੀ ਛੜੀ ਗਈ ਨਾ ਉਹਨੂੰ ਛੱਡ ਦੇਵੇ ਛੜੀ ਗਈ ਉਹ ਤਾਂ ਛੜੀ ਗਈ ਨੂੰ ਛੱਡ ਦੇਵੇ ਜਿਹੜੀ ਚੰਦਰਾਵਲ ਛੜੀ ਗਈ ਨਾ ਉਹਦੇ ਨਹੀਂ ਹੁਣ ਕੰਮ ਬਣਨਾ ਹੈਗਾ। ਪਾਰ ਜਾਤ ਗੋਪੀ ਲਿਆਵੇ ਹੁਣ। ਪਾਰ ਜਾਤ ਗੋਪੀ ਉਹ ਹੁੰਦੀ ਹੈ ਜਿਹਦੀ ਮਾਇਆ ਤੋਂ ਪਰੇ ਦੀ ਤੱਕ ਦੀ ਪਹੁੰਚ ਹੋਵੇ। ਮਾਇਆ ਤੋਂ ਪਰੇ ਤੱਕ ਦੀ ਪਹੁੰਚ ਤਾਂ ਫਿਰ ਗੁਰਮਤ ਦੀ ਹੈ, ਹੋਰ ਕਿਹਦੀ ਹੈ? ਹੋਰ ਤਾਂ ਕਿਸੇ ਦੀ ਗੋਪੀ ਦੀ ਪਹੁੰਚ ਹੈ ਜੀ, ਪਰ ਕੋਈ ਗੋਪੀ ਨਹੀਂ ਹੈ ਜਿਹਦੀ ਪਾਰ ਜਾਤ ਤੱਕ ਪਹੁੰਚ ਪਾਰ ਜਾਤ ਹੋਵੇ। ਬਾਕੀ ਤਾਂ ਮਾਇਆ ਦੇ ਅੰਦਰ ਅੰਦਰ ਨੇ ਸਾਰੀਆਂ ਮੱਤਾਂ। ਮਾਇਆ ਤੋਂ ਪਰੇ ਤੱਕ ਦੀ ਜਿਹੜੀ ਮਤ ਦੀ ਪਹੁੰਚ ਹੈ ਨਾ, ਜਿਹੜੀ ਬੁੱਧੀ ਦੀ ਪਹੁੰਚ ਹੈ, ਉਹ ਬੁੱਧੀ ਇਹਨੂੰ ਮਿਲੇ ਤਾਂ ਗੱਲ ਬਣਨੀ ਹੈ। ਪਾਰ ਜਾਤ ਗੋਪੀ
ਲੈ ਆਇਆ,
ਜੇ ਲੈ ਆਇਆ ਨਾ ਕਿਤੋਂ ਮਿਲ ਗਈ ਇਹਨੂੰ
ਬਿੰਦਰਾ ਮਨ ਮਹਿ ਰੰਗ ਕੀ ਆ,
ਬਸ ਫੇਰ ਆ ਜਿਹੜਾ ਵਰਿੰਦਾਵਨ ਇਹਦਾ ਅੰਦਰ ਹਿਰਦਾ, ਇੱਥੇ ਹੀ ਇਹਦਾ ਮੋਹ ਜਾ, ਫਿਰ ਇਹਨੂੰ ਇੱਥੇ ਹੀ ਰੰਗ ਹੈ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋਫਰੀ ਜਾਂਦਾ ਸੂਰਤ, ਫਿਰ ਇੱਥੇ ਹੀ ਇਹਦਾ ਰੰਗ ਬਦਲ ਜਾਣਾ, ਇੱਥੇ ਹੀ ਆਨੰਦ ਪਰਮਾਨੰਦ ਹੋ ਜਾਣਾ। ਪਿਛੜਿਆ ਹੋਇਆ ਬਿੜੂ ਕੀ ਦੇ ਨਾਲ, ਐਸ ਬੁੱਧੀ ਦੇ ਬਸ ਦੀ ਗੱਲ ਨਹੀਂ ਆਉਣਾ ਇਹ ਮਸਲਾ ਹੱਲ ਕਰਨਾ। ਹੁਣ ਤਾਂ ਵਿਵੇਕ ਬੁੱਧੀ ਚਾਹੀਦੀ ਹੈ, ਗੁਰ ਕੀ ਮਤ ਚਾਹੀਦੀ ਹੈ, ਆਪਣੀ ਮਤ ਨਾਲ ਨਹੀਂ ਮਸਲਾ ਹੱਲ ਹੋਣਾ। ਗੁਰ ਕੀ ਮਤ ਤੂੰ ਲੈ ਹੋਏ ਆਣਾ, ਭਗਤ ਬਿਨਾਂ ਬਹੁਤ ਡੂਬੇ ਸਨ। ਜੇ ਤੂੰ ਆਪਣੀ ਮਤ ਮਗਰ ਆ ਹੋਰ ਕਿਸੇ ਬੰਦੇ ਦੀ ਮਤ ਮਗਰ ਚੱਲੇਗਾ, ਉਹ ਬੜੇ ਬੜੇ ਸਿਆਣੇ ਡੁੱਬ ਗਏ। ਗੁਰ ਕੀ ਮਤ ਲੈ ਲੈ ਹੁਣ,
ਉਹੀ ਪਾਰ ਜਾਤ ਗੋਪੀ,
ਉਹੀ ਪਾਰ ਜਾਤ ਗੋਪੀ। ਗੁਰ ਰਹਿੰਦਾ ਹੀ ਮਾਇਆ ਤੋਂ ਪਰੇ, ਉਹ ਮਾਇਆ ਤੋਂ ਪਰੇ ਹੀ ਰਹਿੰਦਾ। ਇਹ ਤੁਰਕੀ ਬਾਣੀ ਜਿਹੜੀ ਹੈ ਪਾਰ ਜਾਤ ਗੋਪੀ ਹੈ, ਤੁਰਕੀ ਬਾਣੀ ਆਈ ਤੇ ਸਗਲੀ ਚੰਦ ਬਣਾਈ ਹੈ ਪਾਰ ਜਾਤ ਗੋਪੀ, ਤੁਰਕੀ ਬਾਣੀ ਹੋਈ ਹੈ। ਹੁਣ ਸਾਡੇ ਕੋਲ ਗੁਰਬਾਣੀ ਉਹਦਾ ਸਰੂਪ ਹੈ, ਗੁਰਬਾਣੀ ਉਸੇ ਦਾ ਸਰੂਪ ਹੈ।
ਕਲਮ ਹੈ ਵੇਦ ਅਥਰਵਣ ਹੁਆ, ਨੌ ਖਦਾਈ ਅਲਹ ਪਿਆ।
ਹੁਣ ਆ ਗਿਆ ਕਲਯੁਗ, ਯੁਗ ਜਿਹਨੂੰ ਕਹਿੰਦੇ ਨੇ। ਅਥਰਵਣ ਵੇਦ ਦੀ ਗੱਲ ਹੈ, ਅਥਰ ਵੇਦ ਕਥੇ ਸਰਬ ਪਾਪ ਕੱਠੇ, ਦਸਮ ਪਾਤਸ਼ਾਹ ਲਿਖਦੇ ਨੇ। ਅਥਰਵਣ ਵੇਦ ਦਾ ਜਾਂ ਕਥਨ ਕੀਤਾ, ਸਾਰੇ ਪਾਪ ਭੱਜ ਗਏ, ਸਾਰੀ ਕਲਪਨਾ ਛੁੱਟ ਗਈ। ਕਿਉਂ? ਭਾਣਾ ਮੰਨਣ ਨੂੰ ਕਹਿੰਦਾ ਵੇਦ, ਵੇਦ ਕਹਿੰਦਾ ਭਾਣਾ ਮੰਨੋ, ਭਾਣੇ ਜਾ ਜਾਓ। ਭਾਣੇ ਦੀ ਗੱਲ ਮੁਸਲਮਾਨ ਕਰਦਾ, ਮੁਸਲਮਾਨ ਵੀ ਹੁਕਮ ਦੀ ਗੱਲ ਕਰਦਾ। ਉਹ ਕਹਿੰਦਾ ਅੱਲਾ ਨੇ ਵਾਅਦਾ ਕੀਤਾ ਰੋਜੀ ਦਾ, ਤੂੰ ਚਿੰਤਾ ਮਤ ਕਰ। ਇਹੀ ਗੱਲ ਗੁਰਬਾਣੀ ਕਹਿੰਦੀ ਹੈ, ਹੋਰ ਕੀ ਕਹਿੰਦੀ ਹੈ? ਇਹਨੂੰ ਮਤ ਨਹੀਂ ਇਹ ਗੱਲ ਕਹਿੰਦਾ, ਉਹ ਨਹੀਂ ਕਹਿੰਦਾ, ਉਹ ਹੋਰ ਕੁਛ ਬਹੁਤ ਕੁਛ ਕਹਿੰਦਾ। ਵਿੱਚ ਇਹ ਵੀ ਕਹਿ ਜਾਂਦਾ, ਵਿੱਚ ਹੋਰ ਬਹੁਤ ਕੁਛ ਕਹਿੰਦਾ, ਗੀਤਾ ਵਿੱਚ ਕੁਛ ਹੋਰ ਕਹਿੰਦੇ ਨੇ। ਉੱਥੇ ਤਾਂ ਲੜਾਈ ਧਨ ਔਰ ਭੂਖ ਪੁਰਾਤਨ ਫਿਰ, ਉੱਥੇ ਤਾਂ ਲੜਾਈ ਇਹਨਾਂ ਗੱਲਾਂ ਦੀ, ਲੜਾਈ ਇਸਲਾਮ ਵਿੱਚ ਵੀ। ਇਸਲਾਮ ਦੀ ਲੜਾਈ ਧਰਤੀ ਵਾਸਤੇ ਨਹੀਂ ਹੈ, ਇਸਲਾਮ ਦੀ ਲੜਾਈ ਇਸਲਾਮ ਫੈਲਾਉਣ ਵਾਸਤੇ, ਦੂਜੀਆਂ ਮੱਤਾਂ ਬਦਲਦੀ ਹੈ, ਪਰਮੇਸ਼ਰ ਦੀ ਮੱਤ ਵਾਸਤੇ ਲੜਾਈ। ਲੇਕਿਨ ਉਹ ਫਿਰ ਗਾਹ ਜਾ ਕੇ ਹਦੀਸ ਵਿੱਚ ਉਹਨਾਂ ਨੇ ਮੈਨੇ ਬਦਲਨੇ, ਜਿਵੇਂ ਸਾਡੇ ਰਾਜ ਕਰੇਗਾ ਖਾਲਸਾ ਵਾਲੇ, ਮੈਨੇ ਬਦਲਨੇ ਉਹਨਾਂ ਨੇ ਵਿੱਚ ਮਨਮਤ ਵਾਲ ਲਈ। ਪਹਿਲਾਂ ਨਹੀਂ ਸੀ, ਪਹਿਲਾਂ ਇਹ ਸੀਗਾ ਵੀ ਜਿਹੜੇ ਆਦਮੀ ਨੂੰ ਆਦਮੀ ਆਦਮੀ 'ਚ ਫਰਕ ਸਮਝਦੇ ਨੇ, ਉਹ ਨੀਚ ਨੇ, ਉਹ ਕਾਫਰ ਨੇ। ਜਿਹੜੇ ਖੁਦਾ ਨੂੰ ਮੰਨਦੇ ਨਹੀਂ, ਦੇਵੀ ਦੇਵਤਿਆਂ ਨੂੰ ਮੰਨਦੇ ਨੇ, ਉਹ ਕਾਫਰ ਨੇ। ਜਿਹੜਾ ਜਨਮ ਲੈਂਦਾ ਮੂਰਤੀ ਪੂਜਾ, ਉਹਨੂੰ ਭਗਵਾਨ ਮੰਨਦੇ ਨੇ, ਉਹ ਕਾਫਰ ਨੇ। ਉਹ ਇਹ ਕਹਿੰਦੇ, ਇਸ ਕਰਕੇ ਕੋਈ ਫੋਟੋ ਨਹੀਂ ਉਹਨਾਂ ਦੀ, ਕੋਈ ਮੂਰਤੀ ਨਹੀਂ, ਕੋਈ ਕੁਛ ਨਹੀਂ। ਗਲਤੀ ਇਹ ਗੱਲ ਨਹੀਂ ਪਿੱਛੋਂ ਮੁਹੰਮਦ ਸਾਹਿਬ ਨੂੰ ਸ਼ਰੀਕ ਖੁਦਾ ਮੰਨਦੇ, ਸ਼ਰੀਕ ਬਰਾਬਰ ਦਾ ਹੁੰਦਾ, ਦਾਸ ਦੀ ਬਜਾਏ ਸ਼ਰੀਕ ਮੰਨਦੇ, ਇਹ ਗਲਤੀ ਗੱਲ। ਉਹ ਗਲਤੀ ਸਿੱਖਾਂ ਨੇ ਵੀ ਕਰ ਲਈ, ਨਾਨਕ ਨੂੰ ਮੰਨ ਲਿਆ ਪਰਮੇਸ਼ਰ ਸਿੱਧਾ ਹੀ, ਉਹਨੇ ਸ਼ਰੀਕ ਛੱਡੋ ਕਹਿੰਦੇ, ਸ਼ਰੀਕ ਛੋਟਾ ਹੁੰਦਾ, ਇਹਨਾਂ ਨੇ ਸਿੱਧਾ ਹੀ ਮੰਨ ਲਿਆ। ਹਾਂ ਵਾ ਤੂੰ ਹੀ ਨਿਰੰਕਾਰ, ਜਿੱਤੋਂ ਬਿਨਾਂ ਹੋਰ ਕੁਛ ਹੈ ਹੀ ਨਹੀਂ। ਇਹਨਾਂ ਨੇ ਉਦੋਂ ਵੱਡੀ ਗਲਤੀ ਕਰ ਲਈ, ਵੱਡੇ ਚ ਬਣਨਾ ਸੀ। ਇਹ ਛੋਟੀ ਬੁੱਧੀ ਵਾਲੇ ਜਦ ਵੱਡਾ ਬਣਦੇ ਹੁੰਦੇ ਨਾ, ਇਹ ਕੱਖ ਵੀ ਨਹੀਂ ਰਹਿੰਦਾ ਹੁੰਦਾ ਇਹਨਾਂ ਕੋਲ। ਬਾਂਦਰ ਨੂੰ ਸਿੱਖਾਂ ਦੀ ਡੱਬੀ ਫੜਾ ਦਈਏ ਨਾ, ਉਹ ਘਰ ਫੂਕ ਦਿੰਦਾ, ਫਿਰ ਉਹ ਬਾਂਦਰ ਕੀ ਕਰੂਗਾ। ਸਿੱਖਾਂ ਦੀ ਡੱਬੀ ਆ, ਉਹ ਦੇਖ ਲੈਂਦਾ ਵੀ ਜਲਦੀ ਆ, ਉਹ ਬਿਸਤਰੇ ਤੇ ਬਹਿ ਕੇ ਸਿੱਖਾਂ ਜਾਲੀ ਜਾਂਦਾ, ਆਪੇ ਅੱਗ ਲੱਗ ਜਾਣੀ ਹੈ ਘਰ ਨੂੰ, ਤਾਂ ਅੱਗ ਆਪੇ ਲੱਗ ਜਾਣੀ ਹੈ। ਉਹ ਤਾਂ ਦੇਖਦਾ ਵੀ ਇਹ ਡੱਬੀ ਜਾਲੀ ਦੀ ਹੈ, ਇੰਨਾ ਹੀ ਪਤਾ ਉਹਨੂੰ, ਇਹ ਨਹੀਂ ਪਤਾ ਵੀ ਇਹਦਾ ਇਫੈਕਟ ਕੀ ਹੁੰਦਾ, ਕਿੱਥੇ ਜਾਲੀ ਦੀ ਹੈ, ਕਿਵੇਂ ਜਾਲੀ ਦੀ ਹੈ, ਕਿਉਂ ਜਾਲੀ ਦੀ ਹੈ, ਕਿਉਂ ਨਹੀਂ ਜਾਲੀ ਦੀ, ਕਾਹਦੀ ਜਾਲੀ ਦੀ ਹੈ, ਕੀ ਇਹਦਾ ਕੰਮ, ਇਹਦਾ ਪਤਾ ਹੀ ਨਹੀਂ। ਜੇ ਬਾਂਦਰਾਂ ਦੇ ਹੱਥ ਲੱਗ ਜਾਂਦੀ ਹੈ ਸਿੱਖਾਂ ਦੀ ਡੱਬੀ, ਚਾਨਣ ਤਾਂ ਕਰਦੀ ਹੈ ਥੋੜਾ ਜਿਹਾ ਜ਼ਰੂਰ। ਗੁਰਬਾਣੀ ਇਹਨਾਂ ਨੂੰ ਰਾਗੀ ਥੋੜਾ ਚਾਨਣ ਹੋਇਆ, ਘਰ ਫੂਕ ਲਿਆ ਇਹਨਾਂ ਨੇ ਸਾਰਾ ਆਪਣਾ, ਸਿੱਖੀ ਖਤਮ ਕਰ ਲਈ ਸਾਰੀ। ਜੇ ਘਰ ਨੂੰ ਅੱਗ ਲੱਗ ਜਾਏ ਅੰਦਰ ਕਾਲਾ ਹੋ ਜਾਂਦਾ ਸਾਰਾ, ਕਾਲਾ ਹੀ ਆਉਣਾ ਤੂੰ ਇਹਨਾਂ, ਹੋਰ ਕੀ ਆਉਣਾ, ਤੇ ਸਾਰਾ ਕਾਲਾ ਹੋ ਗਿਆ ਅੰਦਰ, ਸਭ ਕੁਝ ਜਲ ਗਿਆ ਨਾਲੇ ਕਾਲਾ ਹੋ ਗਿਆ।
ਕੱਲ ਮੈਂ ਵੇਦ ਅਥਰਵਣ ਹੋਆ ਨਾ ਖੁਦਾਈ ਅਲਹ ਪਿਆ,
ਕੱਲ ਮੈਂ ਵੇਦ ਅਥਰਵਣ ਹੋਆ, ਅਥਰਵਣ ਵੇਦ ਹੋਇਆ ਖੁਦਾ ਅੱਲਾ ਨਾ ਰੱਖੇ ਗਏ। ਹੁਣ ਮੁਸਲਮਾਨਾਂ ਦੀ ਕਿਉਂ ਗੱਲ ਕੀਤੀ ਹੈ, ਹਿੰਦੂ ਕਿਉਂ ਛੱਡਦੇ ਸਾਰੇ, ਹਿੰਦੂ ਦਾ ਵੇਦ ਛੱਡ ਗਏ ਸੀਗੇ, ਪੰਡਤਾਂ ਦਾ ਬਾਟ ਪਾੜ ਲਈ, ਹਿੰਦੂਆਂ ਦੀ ਗੱਲ ਸੋ ਕਰਦੇ, ਉਹ ਤਾਂ ਵੇਦ ਦੇ ਖਿਲਾਫ ਖੜੇ ਨੇ, ਉਹਨਾਂ ਦੀ ਗੱਲ ਕੀ ਕਰਦੇ। ਗੱਲ ਤਾਂ ਉਹਦੀ ਗੱਲ ਨਹੀਂ ਜਿਹੜਾ ਵੇਦ ਦੇ ਨਾਲ ਖੜਾ ਸੀ ਥੋੜਾ ਬਹੁਤ, ਕਾਲ ਯੁੱਗ ਦੇ ਵਿੱਚ ਮਹਿਜ਼ ਮੁਸਲਮਾਨ ਖੜਾ ਵੇਦ ਦੇ ਨਾਲ, ਇਸ ਕਰਕੇ ਇਹਨੂੰ ਕਾਲਾ ਕਿਹਾ ਹੋਇਆ। ਇਹ ਵੇਦ ਦੇ ਉੱਤੇ ਖੜਾ ਕੁਛ ਨਿਰਭਰ ਕਰਦਾ, ਉਹ ਤਾਂ ਬਿਲਕੁਲ ਹੀ ਛੱਡੀ ਬੈਠੇ ਨੇ, ਉਹ ਤਾਂ ਆਦਮੀ ਉਹ ਬਣਾ ਲਏ ਉਹਨਾਂ ਨੇ ਸਭ ਕੁਛ, ਮੂਰਤੀ ਪੂਜਾ ਹੀ ਹੋ ਗਈ ਉੱਥੇ, ਤਾਂ ਖਤਮਾ ਕਰਤਾ, ਪਰ ਗਿਆਨ ਵਾਲੀ ਚੈਪਟਰ ਹੀ ਖਤਮ ਕਰਤਾ ਉਹਨਾਂ ਨੇ, ਤਾਂ ਪੰਡਿਤ ਪਾਣੀ ਪਾਠ ਲਿਖ ਦਿੱਤਾ, ਉਹ ਤਾਂ ਰਸਤਾ ਹੀ ਛੱਡ ਗਿਆ। ਉਹਦੀ ਗੱਲ ਕਿਉਂ ਕਰਨੀ ਸੀ, ਹੁਣ ਤਾਂ ਮੁਸਲਮਾਨ ਦੀ ਉਹ ਗੱਲ ਕਰਨੀ ਸੀ ਜਿਹੜਾ ਵੇਦ ਤੇ ਖੜਾ, ਬਈ ਇਹ ਅਪਣਾਇਆ ਮੁਸਲਮਾਨ ਨੇ ਵੇਦਾਂ ਨੂੰ, ਤੁਰਕ ਪਠਾਣਾ ਨੇ ਅਮਲ ਕੀਤਾ ਵੇਦ ਦੇ ਅਨੁਸਾਰ, ਜੋ ਵੀ ਕੀਤਾ ਹਿੰਦੂਆਂ ਨੇ ਨਹੀਂ ਕੀਤਾ ਬਿਲਕੁਲ ਵੀ, ਵੇਦਾਂ ਨੂੰ ਜਫਾਏ ਮਾਰੀ ਬੈਠੇ ਨੇ, ਜਫਾਏ ਮਾਰਦੇ ਨੇ, ਅਸਲ ਜਿਸ ਨੂੰ ਮਤ ਵੇਦਾਂ ਦੇ ਖਿਲਾਫ ਹੈ ਅੱਜ, ਤਾਂ ਹੀ ਆ ਜਿਹੜੇ ਨੇ ਨਾ ਆਰੀਆ ਸਮਾਜੀ ਵੇਦਾਂ ਨੂੰ ਮੰਨਣ ਵਾਲੇ, ਇਹਨਾਂ ਦੇ ਖਿਲਾਫ ਨੇ, ਤਾਂ ਹੀ ਇਹਨਾਂ ਨੂੰ ਗਾਲਾਂ ਕੱਢਦੇ ਨੇ ਉਹ। ਆਰੀਆ ਸਮਾਜੀਆਂ ਦੇ ਵੀ ਪ੍ਰਭਾਵ ਸ਼ਾਸਤਰਾਂ ਦਾ ਹੈਗਾ, ਸ਼ਾਸਤਰਾਂ ਨੂੰ ਵੀ ਬੁੱਧੀ ਬੈਠੇ ਦੇ ਵਿੱਚ ਉਲਝੇ ਹੋਏ ਨੇ, ਉਹ ਵੀ ਪੂਰੇ ਵੇਦ ਤੇ ਉਹ ਵੀ ਨਹੀਂ ਖੜੇ। ਇਸ ਕਰਕੇ ਮੁਸਲਮਾਨਾਂ ਨੇ ਪਹਿਰਾ ਕਿਉਂਕਿ ਦਿੱਤਾ, ਇੱਕ ਬਹੁਤ ਵੱਡੀ ਕੌਮ ਨੇ ਪਹਿਰਾ ਦਿੱਤਾ ਕਿਸੇ ਹੱਦ ਤੱਕ, ਕਮ ਸੇ ਕਮ ਉਹ ਮੂਰਤੀ ਪੂਜਕ ਤਾਂ ਨਹੀਂ ਹੈ, ਪੱਥਰ ਪੂਜਕ ਤਾਂ ਨਹੀਂ ਹੈ। ਕੱਲ ਮੈਂ ਵੇਦ ਅਥਰਵਣ ਹੋਆ
ਖੁਦਾਈ ਅੱਲੋ ਪਿਆ,
ਖੁਦਾਈ ਦਾ ਨਾਂ ਅੱਲੋ ਰੱਖ ਲਿਆ। ਖੁਦਾਈ ਜਿਹੜੀ ਹੈ, ਖੁਦਾਈ ਕਹਿੰਦੇ ਨੇ ਸਰਕਾਰ ਨੂੰ, ਹਕੂਮਤ ਖੁਦਾਈ ਦਾ ਮਤਲਬ ਹਕੂਮਤ, ਹਕੂਮਤ ਦਾ ਨਾਂ ਅੱਲੋ ਰੱਖ ਲਿਆ, ਹਾਕਮ ਦਾ ਨਾਂ ਅੱਲੋ ਰੱਖ ਲਿਆ, ਨਾਂ ਖੁਦਾਈ ਖੁਦਾ ਆਇਆ ਅੱਲਾ ਪਰਮੇਸ਼ਰ ਵਾਸਤੇ, ਦੋ ਲਫ਼ਜ਼ ਉਹਨਾਂ ਨੇ ਵਰਤੇ।
ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ,
ਤੁਰਕਾ ਪਠਾਣਾ ਨੇ ਅਮਲ ਕੀਤਾ, ਨੀਲੇ ਰੰਗ ਦੇ ਉਹਨਾਂ ਨੇ ਕੱਪੜੇ ਪਾਏ ਨੇ, ਨੀਲ ਬਸਤਰ ਕਿਉਂ, ਆਕਾਸ਼ ਦਾ ਰੰਗ ਇਹੋ ਜਿਹਾ ਜਿਹੋ ਜਿਹਾ, ਉਹ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਆਕਾਸ਼ ਦਾ ਰੰਗ ਮਿਲ ਕੇ ਵੀ ਆਕਾਸ਼ ਚ ਰਹਿੰਦਾ ਕਿਤੇ ਉਹ ਬਾਹਰ, ਇਹ ਮੰਨ ਕੇ ਉਹ ਕੱਪੜੇ ਨੀਲੇ ਰੰਗ ਦੇ ਪਾ ਕੇ ਤੁਰਕ ਪਠਾਣਾ ਨੇ ਇਹ ਅਮਲ ਕੀਤਾ। ਯਾਨੀ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਵੇਦ ਨਾਲ ਜੁੜਨ ਦੀ ਕੋਸ਼ਿਸ਼ ਕੀਤੀ, ਭਾਵੇਂ ਜੁੜ ਸਕੇ ਜਾਂ ਨਾ ਸਕੇ ਉਹ ਅਲੱਗ ਗੱਲ ਹੈ।
ਅਮਲ ਕੀ ਹੈ,
ਅਮਲ ਉਹਨਾਂ ਨੇ ਕੀਤਾ ਜਿੰਨਾ ਉਹਨਾਂ ਤੇ ਹੋ ਸਕਿਆ।
ਚਾਰੇ ਵੇਦ ਹੋਏ ਸਚਿਆਰ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ,
ਆਪਣੇ ਆਪ ਚ ਚਾਰ ਵੇਦਾਂ ਦੇ ਵਿੱਚ ਉਹ ਗੱਲ ਕਹੀ ਹੋਈ ਹੈ, ਕੋਈ ਕਮੀ ਨਹੀਂ ਕਿਸੇ ਦੀ ਗੱਲ ਚ, ਜੋ ਵੇਦ ਨੇ ਜੋ ਸਾਨੂੰ ਦੱਸਿਆ ਨਾ, ਕੋਈ ਵੀ ਅਪਣਾ ਲਓ ਮੁਕਤੀ ਮਿਲਜੂ, ਕੋਈ ਵੀ ਅਪਣਾ ਲਓ ਗੱਲ ਇੱਕੋ ਹੀ ਹੈ, ਸਾਰੀਆਂ ਗੱਲਾਂ ਸਾਰੇ ਵੇਦਾਂ ਦੀਆਂ ਗੁਰਬਾਣੀ ਚ ਬੰਦੀਆਂ ਹੋਈਆਂ ਸਾਰੀਆਂ ਗੱਲਾਂ। ਅਸਲ ਚ ਕੁੱਲ ਗੱਲ ਕੋਈ ਵੀ ਹੈ, ਆਖਿਰ ਗੱਲ ਉੱਥੇ ਜਾ ਕੇ ਮੁੱਕਦੀ ਹੈ, ਭਰਪੂਰ ਕਰ ਰਿਹਾ ਸਭ ਨੂੰ, ਇਹ ਵੀ ਗੱਲ ਸੱਚ ਹੈ। ਪਰਮੇਸ਼ਰ ਦਾ ਗੁਣ ਹੈ, ਕਿੰਨੇ ਉਹਦੇ ਗੁਣ ਨੇ, ਇਹ ਤਾਂ ਬੇਅੰਤ ਨੇ। ਇਹ ਤਾਂ ਚਾਰੇ ਗੁਣਾਂ ਦੀ ਗੱਲ ਕੀਤੀ ਇੱਥੇ ਤੋਂ,
ਚਾਰੇ ਵੇਦ ਹੋਏ ਸੱਚਿਆਰ,
ਚਾਰੇ ਵੇਦ ਆਪਣੀ ਆਪਣੀ ਜਗ੍ਹਾ ਸੱਚੇ, ਕਵੀ ਕਿਸੇ ਵੇਦ ਚ ਨਹੀਂ। ਕਮੀ ਸਮਝਣ ਵਾਲਿਆਂ ਚ ਹੋ ਸਕਦੀ ਹੈ, ਮੰਨਣ ਵਾਲਿਆਂ ਚ ਹੋ ਸਕਦੀ ਹੈ, ਵੇਦ ਚ ਕੋਈ ਕਮੀ ਨਹੀਂ, ਗੁਰਬਾਣੀ ਚ ਕੋਈ ਕਮੀ ਨਹੀਂ, ਕਮੀ ਸਿੱਖਾਂ ਚ ਹੋ ਸਕਦੀ ਹੈ, ਸਮਝਣ ਵਾਲਿਆਂ ਚ ਹੋ ਸਕਦੀ ਹੈ, ਮੰਨਣ ਵਾਲਿਆਂ ਚ ਹੋ ਸਕਦੀ ਹੈ, ਗੁਰਬਾਣੀ ਚ ਕੋਈ ਕਮੀ ਨਹੀਂ। ਐਵੇਂ ਵੇਦਾਂ ਚ ਕੋਈ ਕਮੀ ਨਹੀਂ, ਸਮਝਣ ਦੀ ਕਮੀ ਹੋ ਸਕਦੀ ਹੈ, ਮੰਨਣ ਵਾਲਿਆਂ ਦੀ ਕਮੀ ਹੋ ਸਕਦੀ ਹੈ।
ਬੜੇ ਗੁਣੇ ਤਿੰਨ ਚਾਰ ਵਿਚਾਰ,
ਖਾਲੀ ਪੜ੍ਹਨ ਨਾਲ ਨਹੀਂ, ਵੇਦ ਪੜ੍ਹੇ ਪੜ੍ਹੇ ਗੁਣੇ ਨਾਲ, ਗੁਣੇ ਲੱਭਦੇ ਜੇ ਪੜ੍ਹ ਕੇ ਉਹ ਗੁਣ ਪ੍ਰਗਟ ਕਰੀਏ ਆਪਣੇ ਅੰਦਰ, ਉਹਨਾਂ ਦਾ ਅਮਲ ਕਰੀਏ, ਉਹਨਾਂ ਅਨੁਸਾਰ ਆਪਣਾ ਜੀਵਨ ਢਾਲੀਏ, ਫਿਰ ਆਚਰਣ ਔਰ ਵਿਚਾਰ ਵੇਦ ਅਨੁਸਾਰ ਹੋ ਜਾਣ।
ਚਾਰ ਵਿਚਾਰ,
ਚਾਰ ਆਚਰਣ, ਵਿਚਾਰ ਵਿਚਾਰਧਾਰਾ, ਵਿਚਾਰਧਾਰਾ ਉਹ ਹੋਵੇ ਜਿਹੜੀ ਵੇਦ ਦੀ ਹੈ, ਆਚਰਣ ਵੇਦ ਅਨੁਸਾਰ ਹੋਵੇ, ਵਿਚਾਰਧਾਰਾ ਵੇਦ ਜਾਣੀ, ਆਚਰਣ ਗੁਰਬਾਣੀ ਅਨੁਸਾਰ ਹੋਵੇ, ਵਿਚਾਰਧਾਰਾ ਗੁਰਬਾਣੀ ਵਾਲੀ ਹੋਵੇ। ਆਚਾਰ ਵਿਚਾਰ ਚ ਫਰਕ ਪੈਣਾ, ਹੋਰ ਕਾਹ ਚ ਫਰਕ ਪੈਣਾ। ਜੇ ਪੜ੍ਹ ਕੇ ਗੁਣੂਗਾ ਤਾਂ ਆਚਾਰ ਔਰ ਵਿਚਾਰ ਦੋਏ ਚੀਜ਼ਾਂ ਬਦਲਦੇ। ਆਪਾਂ ਕਹਿੰਦੇ ਹੁਣ ਵਿਚਾਰ ਬਦਲ ਕੇ, ਬਦਲਾਉਣ ਨਾਲ ਵਿਚਾਰ ਬਦਲਨੇ ਨੇ, ਬਦਲਾਉਣ ਨਾਲ ਆਚਰਣ ਬਦਲਣਾ, ਪ੍ਰੈਕਟੀਕਲ ਲਾਈਫ ਬਦਲਣੀ, ਉਹਦੀ ਚੇਂਜ ਆਉਣੀ ਹੈ, ਆਚਾਰ ਔਰ ਵਿਚਾਰ ਚ ਤਬਦੀਲੀ ਆ ਜਾਣੀ। ਪੜ੍ਹੇ ਗੁਣੇ ਦਾ ਮਤਲਬ ਇਹ ਹੈ ਕਿ ਆਚਾਰ ਤਬਦੀਲੀ ਆਈ ਹੋਈ ਦਿਖੇ, ਤਬਦੀਲੀ ਆਈ ਹੋਈ ਸਿੱਖਾਂ ਦੀਦੀ ਨਹੀਂ, ਦੂਸਰੇ ਨੂੰ ਨਹੀਂ ਦੀਦੀ, ਤਬਦੀਲੀ ਨਹੀਂ ਦਿਖ ਰਹੀ। ਜੇ ਦਿਖ ਨਹੀਂ ਰਹੀ, ਸਿੱਖੀ ਤਾਂ ਇੱਕ ਦਿਖਣ ਵਾਲੀ ਚੀਜ਼ ਹੈ, ਦੂਜੇ ਨੂੰ ਦਿਖਣ ਵਾਲੀ ਚੀਜ਼। ਮੁਸਲਮਾਨ ਸਿੱਖਾਂ ਨੂੰ ਬਹੁਤ ਬੁਰਾ ਸਮਝਦੇ ਸੀ, ਬੁਰਾ ਤਾਂ ਨਹੀਂ ਸੀ ਸਮਝਦੇ, ਅੰਦਰੋਂ ਲੱਗਦੇ ਸੀ, ਖਾਰਕ ਹੁੰਦੇ ਸੀ ਆਪਣੇ ਧਰਮ ਨੂੰ ਬਚਾਉਣ ਵਾਸਤੇ, ਜਾਂ ਕੋਈ ਕਾਰਨ ਹੋਰ ਹੋਊ, ਜਾਂ ਉਹਨਾਂ ਦੇ ਧਰਮ ਤੋਂ ਅਸੀਂ ਉੱਚੀ ਗੱਲ ਕਰਦੇ ਤੇ ਸਾਡੇ ਨੂੰ ਸੁਪੀਰੀਅਰ ਕਿਉਂ ਨੇ, ਇਸ ਗੱਲ ਦੀ ਈਰਖਾ ਹੋ ਸਕਦੀ ਹੈ। ਪਰ ਜਿੰਨੀ ਸਿੱਖ ਦੀ ਇੱਜ਼ਤ ਕਰਦੇ ਤੇ ਮੁਸਲਮਾਨ ਦੀ ਨਹੀਂ ਸੀ ਕਰਦੇ। ਜੇ ਇੱਕ ਸਿੱਖ ਗਵਾਹੀ ਦੇ ਜਾਵੇ, 100 ਮੁਸਲਮਾਨ ਗਵਾਹੀ ਦੇ ਜਾਓ, ਸਿੱਖ ਦੀ ਗਵਾਹੀ ਨੂੰ ਸੱਚੀ ਮੰਨਦੇ ਸੀ, ਕਹਿੰਦੇ ਸਿੱਖ ਝੂਠ ਨਹੀਂ ਬੋਲ ਸਕਦਾ, ਮੁਸਲਮਾਨ ਬੋਲ ਸਕਦਾ। ਇਹ ਤਾਂ ਗੱਲ ਸੀ, ਪ੍ਰਭਾਵਿਤ ਸੀ, ਆਚਾਰ ਔਰ ਵਿਚਾਰ ਪ੍ਰਗਟ ਸੀ, ਸਿੱਖ ਦਾ ਪ੍ਰਗਟ ਸੀ, ਆਪਣੇ ਵਿਰੋਧੀਆਂ ਦੇ ਉੱਤੇ ਵੀ ਅਸਰ ਸੀ। ਅੱਜ ਕੀ ਹੈ, ਅੱਜ ਹੈ ਜੀ ਤਾਂ ਸਿੱਖ ਵੀ ਅਸੀਂ ਹੈ ਜੀ, ਸਾਨੂੰ ਬਹੁਤ ਬੜਾ ਭੁਲੇਖਾ ਸੀ ਸਿੱਖਾਂ, ਜਿੱਦਣ ਸਿੱਖ ਹੋ ਜਾਵਾਂਗੇ ਉਹੀ ਫੇਰ ਹੋ ਜੂਗਾ, ਉਹ ਵਿਸ਼ਵਾਸ ਲੋਕਾਂ ਨੂੰ ਫੇਰ ਹੋ ਜੂਗਾ। ਅੱਜ ਤਾਂ ਅਸੀਂ ਡੰਡੇ ਦੇ ਜ਼ੋਰ ਨਾਲ ਕਹਿੰਦੇ ਸਾਡੇ ਤੇ ਵਿਸ਼ਵਾਸ ਕਰੋ, ਡੰਡੇ ਦੇ ਜ਼ੋਰ ਨਾਲ ਤਾਂ ਸਰਕਾਰ ਵੀ ਨਹੀਂ ਵਿਸ਼ਵਾਸ ਕਰਵਾ ਸਕਦੀ ਕਿਸੇ ਚੀਜ਼ 'ਤੇ, ਪਬਲਿਕ ਭੜਕ ਜਾਂਦੀ ਹੈ। ਧੱਕੇ ਨਾਲ ਕੋਈ ਸਿੱਖ ਨਹੀਂ ਬਣ ਸਕਦਾ, ਐਡਾ ਰੱਬ ਪਰਮੇਸ਼ਰ ਕਮਜ਼ੋਰ ਨਹੀਂ ਆ ਵੀ ਧੱਕੇ ਨਾਲ ਤੁਸੀਂ ਕਹਿ ਦੋਗੇ ਅਸੀਂ ਸਿੱਖ ਮੰਨ, ਸਾਡੀ ਗੱਲ ਕਿਵੇਂ ਨਹੀਂ ਮੰਨਦਾ, ਇਹ ਜਿੰਦਾਬਾਦ ਮੁਰਦਾਬਾਦ ਕਰਕੇ ਉਹਨੂੰ ਮਨਾ ਲਓਗੇ ਤੁਸੀਂ, ਤੂੰ ਸਾਨੂੰ ਕਿਵੇਂ ਨਹੀਂ ਮੰਨਦਾ ਵੀ ਅਸੀਂ ਸਿੱਖ ਹਾਂ, ਉੱਥੇ ਕੋਈ ਨਹੀਂ ਚੱਲਦਾ। ਅੱਗੇ ਜਾਤ ਨਾ ਜ਼ੋਰ ਹੈ, ਉੱਥੇ ਜ਼ੋਰ ਔਰ ਜਾਤ ਦੋਏ ਕੰਮ ਨਹੀਂ ਕਰਦੇ, ਆ ਸਰੀਰ ਵਾਲਾ ਜ਼ੋਰ ਨਹੀਂ ਉੱਥੇ ਚੱਲਦਾ, ਇੱਥੇ ਹੀ ਚੱਲਦਾ ਇਹ। ਅੱਗੇ ਜੀਓ ਉੱਥੇ ਤਾਂ ਨਵੀਂ ਕਿਸਮ ਦੇ ਜੀਵ ਨੇ, ਉੱਥੇ ਆਤਮਾ ਹੁੰਦੀ ਹੈ, ਸਰੀਰ ਹੁੰਦਾ ਹੀ ਨਹੀਂ। ਸਿੱਖੀ ਸਰੀਰ ਦਾ ਕੀ ਮਤਲਬ, ਜੇ ਸਰੀਰ ਨਹੀਂ ਹੁੰਦਾ ਸਿੱਖੀ ਸਰੂਪ ਹੀ ਨਹੀਂ ਕੋਈ ਹੈ, ਸਿੱਖੀ ਸੱਤ ਸਰੂਪ ਹੈ, ਸਿੱਖੀ ਕੈਸਾ ਸਰੂਪ ਹੈ, ਸੱਤ ਸਰੂਪ, ਬੋਲੇ ਭਰਥਰੀ ਸੱਤ ਸਰੂਪ, ਪਰਮ ਤੱਤ ਮੈਂ ਰੇਖ ਨਾ ਰੂਪ, ਉੱਥੇ ਰੇਖ ਰੂਪ ਹੁੰਦਾ ਹੀ ਨਹੀਂ, ਜਿੱਥੇ ਰੇਖ ਰੂਪ ਹੈ ਨਹੀਂ ਉੱਥੇ ਸਰੂਪ ਕੀ ਹੈ, ਪਰਮ ਤੱਤ ਮੈਂ ਰੇਖ ਨਾ ਰੂਪ, ਰੇਖ ਰੂਪ ਨਹੀਂ ਹੁੰਦਾ, ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ, ਇਹੋ ਜਿਹਾ ਸਰੂਪ, ਉੱਥੇ ਇਹੋ ਜਿਹੇ ਜੀਵ ਨੇ ਜਿਹੜੇ ਜੀਵ ਰਹੇ, ਉਹ ਕਿਹੋ ਜਿਹੇ ਨੇ, ਰਾਗ ਨਾ ਰੰਗ ਨਾ ਰੂਪ ਨਾ ਰੇਖ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਦੇਹ ਬਨੀ ਬਹੀਨ ਸਨੇਹ ਸਭੋ ਤਨ ਕੇ, ਬਿਰਕਤ ਅਗੇ ਅੱਛਾ ਹੈ ਇਹ ਜਾਂਦਾ। ਜਿਹੋ ਜਿਹਾ ਪਰਮੇਸ਼ਰ ਦਾ ਸਰੀਰ ਉਹ ਜਿਹੇ ਸਾਰਿਆਂ ਦੇ ਸਰੀਰ ਇੱਕੋ ਹੀ ਨੇ ਉਹਦਾ ਸਾਰੇ ਉੱਥੇ।
ਉਹ ਭਗਤੀ ਕਰ ਨੀਚ ਸਦਾਏ ਬਣੇ ਗੁਣੇ ਤਿੰਨ ਚਾਰ ਵਿਚਾਰ।
ਫਿਰ ਸੁਭਾਅ ਕਿਹਾ ਜਾ ਸਿੱਖ ਦਾ ਜਿਹ ਜਾ ਪਰਮੇਸ਼ਰ ਦਾ, ਜਾਨ ਕੋ ਦੇਤ ਅਜਾਨ ਕੋ ਦੇਤ, ਜਿਹਨੂੰ ਜਾਣਦਾ ਉਹਨੂੰ ਵੀ ਉਹੀ ਚੀਜ਼ ਦਿੰਦਾ, ਜਿਹਨੂੰ ਨਹੀਂ ਜਾਣਦਾ ਉਹਨੂੰ ਵੀ ਦੇਈ ਜਾਂਦਾ। ਅਜਾਨ ਜਿਹੜਾ ਪਰਮੇਸ਼ਰ ਨੂੰ ਮੰਨਦਾ ਉਹਨੂੰ ਵੀ ਦੇਈ ਜਾਂਦਾ, ਜਿਹਨੂੰ ਨਹੀਂ ਮੰਨਦਾ ਉਹਨੂੰ ਵੀ ਦੇਈ ਜਾਂਦਾ। ਜਿਹੜਾ ਕਹਿੰਦਾ ਰੱਬ ਹੈ ਉਹਨੂੰ ਵੀ ਦੇਈ ਜਾਂਦਾ, ਕਹਿੰਦਾ ਇਹਨੂੰ ਪਤਾ ਨਹੀਂ ਹੈਗਾ, ਲੱਗ ਜੂ ਪਤਾ ਕੀ ਫਰਕ ਪੈਂਦਾ। ਜਾਨ ਕੋ ਦੇ ਤਾਂ ਅਜਾਨ ਕੋ ਦੇ, ਜ਼ਮੀਨ ਕੋ ਦੇ ਜ਼ਬਾਨ ਕੋ ਦੇ ਹੈ, ਦਿੰਦਾ ਨਾ ਸਾਰਿਆਂ ਨੂੰ। ਗੁਰਬਾਣੀ ਨੇ ਸਿਰਫ ਕੂੰਜ ਦੇ ਬੱਚਿਆਂ ਦੀ ਗੱਲ ਕੀਤੀ ਹੈ, ਛੱਡ ਕੇ ਆ ਜਾਂਦੇ ਉਡੇ ਉਡਾ ਵੈਸਾ ਕੋਸਾਂ ਤੇ ਪਾਛੇ ਬਚਰੇ ਛਰਿਆ, ਜਾਂ ਕੁੰਬੀ ਦੇ ਬੱਚਿਆਂ ਦੀ ਗੱਲ ਕੀਤੀ ਹੈ। ਇੱਥੇ ਕਿਹਦੀ ਗੱਲ ਕੀਤੀ ਹੈ? ਜਾਨ ਕੋ ਦੇ ਤਾਂ ਅਜਾਨ ਕੋ ਦੇ, ਤਾਂ ਜ਼ਮੀਨ ਕੋ ਦੇ ਤਾਂ ਜ਼ਬਾਨ ਕੋ ਦਾ ਹੈ, ਕਾਹੇ ਕੋ ਡੋਲਤ ਹੈ ਤੁਮਰੀ ਸੁਧ, ਤੂੰ ਕਦੇ ਡੋਲਦਾ। ਸਾਰੇ ਵਿਸ਼ਵ ਦੀ ਗੱਲ ਕਰਦੀ ਦਸਮ ਪਾਤਸ਼ਾਹ ਇੱਕ ਸਵਈਏ, ਸਾਰੇ ਵਿਸ਼ਵ ਨੂੰ ਦੇ ਰਿਹਾ, ਤੂੰ ਇਕੱਲਾ ਹੀ ਕਦੇ ਡੋਲਦਾ। ਕਾਹੇ ਕੋ ਡੋਲਤ ਹੈ ਤੁਮਰੀ ਸੁਰ ਸੁੰਦਰ ਸ੍ਰੀ ਪਦਮਾਪਤੀ ਲਾਇ ਹੈ, ਤੇਰੀ ਵੀ ਸੁਧ ਲਓ ਡੋਲ ਲਾ, ਡੋਲਣ ਵਾਲਿਆਂ ਦੀ ਸੁਧ ਨਹੀਂ ਲੈਂਦਾ, ਡੋਲਣ ਵਾਲੇ ਦੀ ਸੁਧ ਨਹੀਂ ਲੈਂਦਾ। ਡੋਲਣ ਵਾਲੇ ਆਪਣਾ ਤੇ ਭਰੋਸਾ ਕਰਦੇ ਨੇ, ਉੱਤੇ ਘੱਟ ਕਰਦੇ ਨੇ, ਜਿਹੜੇ ਉਹਦਾ ਭਰੋਸਾ ਕਰਦੇ ਨੇ ਡੋਲਦੇ ਨਹੀਂ, ਉਹ ਫਿਰ ਉਹਨੂੰ ਆਪੇ ਆਉਣਾ ਪੈਂਦਾ ਉਹਨਾਂ ਦੀ ਸੁਧ ਲੈਣ ਵਾਸਤੇ। ਸਾਰੇ ਵਿਸ਼ਵ ਦੀ ਗੱਲ ਕਰਤੀ ਇੱਕ ਸਵਈਏ ਦੇ ਵਿੱਚ, ਉੱਥੇ ਸਿਰਫ ਉਲਟੇ ਉਲਟਾ ਵੈਸਾ ਕੋਸਾਂ ਤੇ ਪਾਛੇ ਬਚਰੇ ਛਰਿਆ, ਤੇਰੇ ਕਬਣ ਖਿਲਾਵਾ ਕਬਣ ਜਗਾਵਾ ਮਨ ਮੇ ਸਰ ਉਲਟ ਕਰਿਆ, ਸਿਰਫ ਇੱਕ ਬੱਚਿਆਂ ਕੋਈ ਦੀ ਗੱਲ ਕੀਤੀ, ਸਾਰਿਆਂ ਦੀ ਗੱਲ ਕਰਤੀ। ਨਕਸ਼ਾ ਕਿੱਡਾ ਵੱਡਾ ਨਕਸ਼ਾ ਹੈ, ਸਭ ਨੂੰ ਇਹ ਦੇ ਰਿਹਾ, ਜਿਹੜਾ ਨਹੀਂ ਮੰਨਦਾ ਉਹਨੂੰ ਵੀ ਦੇ ਰਿਹਾ, ਜਿਹੜਾ ਨਹੀਂ ਜਾਣਦਾ ਉਹਨੂੰ ਵੀ ਦੇ ਰਿਹਾ, ਜਿਹੜਾ ਜਾਣਦਾ ਉਹਨੂੰ ਵੀ ਦੇ ਰਿਹਾ। ਇਸ ਕਰਕੇ ਨਾ ਕੋਈ ਬੈਰੀ, ਜਿਹੜਾ ਉਹਦਾ ਵਿਰੋਧੀ ਹੈ ਉਹਨੂੰ ਵੀ ਦੇ ਰਿਹਾ, ਉਹਦਾ ਤਾਂ ਵੈਰੀ ਨਹੀਂ ਨਾ ਹੈ। ਇਹ ਜਿਹਾ ਸੁਭਾਅ ਸਿੱਖ ਦਾ ਹੋਣਾ ਚਾਹੀਦਾ, ਇਹ ਜਿਹਾ ਸਿੱਖ ਘੜਿਆ ਸੀ ਖਾਲਸਾ ਘੜਿਆ ਸੀ ਦਸਮ ਪਾਤਸ਼ਾਹ ਨੇ, ਇਹਨਾਂ ਵਰਗਾ ਨਹੀਂ ਸੀ ਘੜਿਆ। ਇਹ ਤਾਂ ਸਾਰੇ ਅਣਘੜ ਲਿਆ, ਜੇ ਘੜੇ ਕੀ ਨਾ ਨੇ ਅਣਘੜ ਲਏ, ਅਜੇ ਗਿਆਨ ਖੜਕ ਨਾ ਘੜ ਹੋਣਗੇ, ਪਾਣੀ ਨਾ ਘੜਨੇ ਨੇ। ਇੱਥੇ ਘਾੜ ਤਾਂ ਘੜੀਆ ਬਹੁਤ ਅਨੂਪ, ਜਿੱਥੇ ਘੜੀਏ ਸੁਰਤ ਮਤ ਬਨ, ਇੱਥੇ ਘੜ ਹੋਣੀ ਹੈ ਜੇ ਅਣਘੜ ਨੇ ਸਾਰੇ। ਕਿਹਦੀ ਬੁੱਧੀ ਘੜੀ ਹੋਈ ਹੈ, ਕਿਹਦੀ ਸੁਰਤ ਘੜੀ ਹੋਈ ਹੈ, ਕਿਹਦਾ ਮਨ ਘੜਿਆ ਹੋਇਆ, ਕਿਹਦੀ ਮਤ ਘੜੀ ਹੋਈ ਹੈ, ਦੱਸਣ ਕਿਹਦੀ ਘੜੀ ਹੋਈ ਹੈ, ਘੜ ਹੋਣੀ ਹੈ ਜਾਂ ਫਿਰ ਗੁਰਬਾਣੀ ਝੂਠੀ ਹੈ। ਅਣਘੜਾ ਨੂੰ ਸਿੱਖ ਨਹੀਂ ਬਣਦੇ, ਘੜੇ ਹੋਏ ਨੇ ਉੱਥੇ ਸਾਰੇ, ਘੜ ਪੁਲਿਸ ਵਾਲੇ ਵੀ ਦਿੰਦੇ ਨੇ, ਗੁਰਬਾਣੀ ਵੀ ਘੜਦੀ ਹੋਵੇ, ਘੜਦੀ ਹੋਈ ਹੈ, ਘੜੀ ਹੈ ਸ਼ਬਦ ਸੱਚੀ ਸਾਲ।
ਭਾਉ ਭਗਤੀ ਕਰ ਨੀਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ।
ਭਾਉ ਭਗਤ ਕਰ, ਦੇਖੋ ਭਾਉ ਭਗਤੀ ਦੀ ਗੱਲ, ਪ੍ਰੇਮਾ ਭਗਤੀ, ਪ੍ਰੇਮ ਦਾ ਰੰਗ ਕਿਹਾ ਜਾਂਦਾ, ਪ੍ਰੇਮ ਦਾ ਵੀ ਰੰਗ ਕਿਹਾ, ਪ੍ਰੇਮ ਦਾ ਰੰਗ ਦੇ ਵਿੱਚ ਮੈਲ ਨਹੀਂ ਹੁੰਦੀ, ਜੇ ਮਨ ਚ ਮੈਲ ਹੈ ਪ੍ਰੇਮ ਨਹੀਂ ਹੁੰਦਾ, ਮੈਲ ਤੋਂ ਰਹਿਤ ਹੁੰਦਾ ਪ੍ਰੇਮ ਦਾ ਰੰਗ, ਕਹਿੰਦਾ ਵੀ ਇਹਦਾ ਮਨ ਮੈਲ ਹੈ, ਜੇ ਮਨ ਮੈਲਾ ਹੋਵੇ ਪ੍ਰੇਮ ਹੋਜੂਗਾ, ਕਦੇ ਨਹੀਂ ਹੁੰਦਾ। ਜਦੋਂ ਮਨ ਦੇ ਵਿੱਚ ਮੈਲ ਨਹੀਂ ਹੋਊ, ਦੋਵੇਂ ਪਾਸੇ ਮੈਲ ਨਹੀਂ ਹੋਊ ਤਾਂ ਪ੍ਰੇਮ ਹੈ। ਇੱਕ ਪਾਸੇ ਵੀ ਜੇ ਮੈਲ ਨਹੀਂ ਹੋਊ ਤਾਂ ਵੀ ਪ੍ਰੇਮ, ਉਹ ਇੱਕ ਪਾਸੜ ਪ੍ਰੇਮ ਹੋ ਗਿਆ। ਪਰਮੇਸ਼ਰ ਦਾ ਇੱਕ ਪਾਸੜ ਪ੍ਰੇਮ ਹੈ ਸਾਡੇ ਨਾਲ, ਸਾਡਾ ਉਹਦੇ ਨਾਲ ਹੈ ਨਹੀਂ, ਉਹਦਾ ਸਾਡੇ ਨਾਲ ਹੈ, ਉਹਦੇ ਮਨ ਚ ਮੈਲ ਨਹੀਂ ਸਾਡੇ ਚ ਹੈਗੀ, ਸਾਡੇ ਚ ਅਗਿਆਨਤਾ ਦੀ ਮੈਲ ਹੈ। ਉਹ ਤਾਂ ਉਹਨੂੰ ਮੰਨਦੇ ਹਾਂ, ਡਰਦੇ ਵੀ ਹਾਂ, ਅਗਿਆਨਤਾ ਦੀ ਮੈਲ ਸਾਡੇ, ਜਾਣਕਾਰੀ ਘੱਟ ਹੈ, ਗਿਆਨ ਘੱਟ ਹੈ, ਕਿਸੇ ਕਿਸੇ ਵਿੱਚ ਹੰਕਾਰ ਦੀ ਵੀ ਹੈ, ਦੂਈ ਵੀ ਹੈ, ਵਿਰੋਧੀ ਮੈਲ ਵੀ ਹੈ। ਕੁਛ ਐਸੇ ਵੀ ਨੇ ਕਹਿੰਦੇ ਰੱਬ ਕਿਆ ਚੀਜ਼ ਹੁੰਦੀ ਹੈ, ਉਹਨਾਂ ਚ ਉਹੀ ਵੀ ਹੈ, ਉਹ ਮੂਰਖਾਲੀ ਮੈਲ ਵੀ ਹੈ ਉਹਨਾਂ ਚ, ਵਿਗਾੜ ਵਗੂੜ ਉਹ ਵੀ